ਚੰਗੇ ਕਰਮ ਕਰਾਂਗੇ, ਰਾਤ ਦਿਨ ਚੰਗੀ ਸੁਕਿਰਤ ਕਰਾਂਗੇ ਤਾਂ ਇਹੀ ਕਰਮ ਬਖਸ਼ਿਸ਼ ਰੂਪ ਵਿੱਚ ਬਦਲ ਜਾਂਦੇ ਨੇ। ਫਿਰ ਕਰਮ ਧਰਮ ਦਾ ਖੰਡ ਜੋ ਦਿਸੋ ਵੀ ਤਾਂ ਕਰਮ ਧਰਮ ਹੀ ਕਿਹਾ ਉੱਥੇ, ਪਰ ਇਹ ਵੀ ਤਾਂ ਕਿਹਾ ਕਿ ਕਰਮ ਮਿਲਾਵਣ ਹਾਰ ਸ਼ੁਭ ਕਰਮਨ ਤੇ ਕਬਹੋਂ ਦਾ ਧਰਮ। ਇਸ ਕਰਕੇ ਮਹਾਰਾਜ ਕਹਿੰਦੇ ਬਖਸ਼ਿਸ਼ ਹੀ ਮਿਲਾਉਂਦੀ ਹੈ, ਜੇ ਉਹਦੀ ਬਖਸ਼ਿਸ਼ ਹੋ ਜਾਵੇ ਤਾਂ ਕਰਮ ਵੀ ਸ਼ੁਭ ਹੋ ਜਾਂਦਾ ਆਪਣੇ ਆਪ। ਜਿੰਨੀ ਸਖੀਏ ਪ੍ਰਭ ਪਾਇਆ ਹਾਂ ਤਿੰਨ ਕਹਿ ਸਦ ਬਲਿਹਾਰ। ਮਹਾਰਾਜ ਕਹਿੰਦੇ ਬਲਿਹਾਰ ਜਾਵਾਂ ਭਾਈ ਉਹਨਾਂ ਤੋਂ ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ। ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ। ਹੇ ਹਰ ਜੀ, ਹੇ ਵਾਹਿਗੁਰੂ ਜੀ, ਸਾਡੇ ਤੇ ਕਿਰਪਾ ਕਰੋ, ਮਾਇਆ ਕਰੋ, ਮਿਹਰ ਕਰੋ, ਕਿਉਂਕਿ ਤੁਸੀਂ ਸ਼ਬਦ ਦੁਆਰਾ ਜੀਵ ਨੂੰ ਸਵਾਰਨ ਵਾਲੇ ਹੋ, ਸ਼ਬਦ ਰਾਹੀਂ ਸਵਾਰਦੇ ਹੋ। ਸਤਿਗੁਰੂ ਕਹਿੰਦੇ ਤੁਸੀਂ ਸਮਰ ਨਾਲ ਸ਼ਬਦ ਰਾਹੀਂ ਸਮਰ ਜਾਓ, ਸ਼ਬਦ ਦਾ ਅਭਿਆਸ ਕਰੋ ਤੁਸੀਂ ਵੀ ਸਮਰ ਜਾਓ। ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਓਰ ਹਾਰ। ਜਿਨ੍ਹਾਂ ਨੇ ਆਪਣੇ ਹਿਰਦੇ ਵਿਚ ਪਰਮੇਸ਼ਰ ਦੇ ਨਾਮ ਦਾ ਹਾਰ ਹੀ ਪਰੋ ਲਿਆ ਹੈ, ਸਾਵਣ ਦਾ ਮਹੀਨਾ ਉਹਨਾਂ ਸੁਹਾਗਣੀਆਂ ਲਈ ਸੁਖੀ ਹੈ, ਉਹਨਾਂ ਸੁਹਾਗਣੀਆਂ ਨੂੰ ਸਾਉਣ ਦਾ ਮਹੀਨਾ ਸਾਰਿਆਂ ਨਾਲੋਂ ਸ਼੍ਰੋਮਣੀ ਬਣ ਜਾਂਦਾ ਹੈ, ਜ਼ਿੰਦਗੀ ਰੂਪੀ ਸਾਵਣ ਦਾ ਮਹੀਨਾ। ਸਾਉਣ ਚ ਤੇ ਇੱਕ ਆਉਣਾ, ਸਾਉਣ ਆਪਣੀ ਜ਼ਿੰਦਗੀ ਚ ਬਹੁਤ ਆਏ ਤੇ ਬਹੁਤ ਆਉਣੇ ਨੇ, ਸਾਰੇ ਸਾਉਣ ਠੀਕ ਹੋ ਜਾਣੇ ਨੇ, ਸਾਰੀ ਜ਼ਿੰਦਗੀ ਵੀ ਠੀਕ ਹੋ ਜਾਣੀ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਨਾਮ ਦਾ ਹਾਰ ਹੀ ਪਰੋ ਲਿਆ, ਲੜੀ ਵਾਰ ਹਾਰ ਪਰੋਈ ਜਾਓ, ਪਰੋਈ ਜਾਓ, ਜਿਵੇਂ ਮੋਤੀ ਪਰੋਈ ਦੇ ਨਾ ਸੂਈ ਧਾਗਾ ਲੈ ਕੇ, ਇਹ ਮਹਾਰਾਜ ਕਹਿੰਦੇ ਆਪਣੀ ਬਿਰਤੀ ਰੂਪੀ ਸੂਈ ਦੇ ਵਿੱਚ ਪਾਈ ਜਾਓ, ਮੋਤੀ ਪਾਈ ਜਾਓ। ਵਾਹਿਗੁਰੂ 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 ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਸੋ ਪਹਿਲਾਂ ਆਪਾਂ ਜੋ ਸ਼ਰਵਣ ਕੀਤਾ ਹੈ ਸਾਵਣ ਦਾ ਮਹੀਨਾ, ਹੁਣ ਭਾਦੋ ਦੇ ਮਹੀਨੇ ਦੁਆਰਾ ਮਹਾਰਾਜ ਉਪਦੇਸ਼ ਕਰਦੇ ਹਨ। ਭਾਦੋ ਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਜਿਨ੍ਹਾਂ ਦਾ ਜਿਹੜਾ ਹੇਤ ਪ੍ਰੇਮ ਹੈ ਉਹ ਲੱਗਾ ਹੈ ਦੁਜੈਗੀ ਵਿੱਚ। ਜਦੋਂ ਆਪਾਂ ਇੱਕ ਵਾਹਿਗੁਰੂ ਨੂੰ ਛੱਡ ਕੇ ਦੂਜਾ ਕਿਸੇ ਵੀ ਥਾਂ ਤੇ ਲੱਗਦੇ ਹਾਂ ਤਾਂ ਦੁਜੈਗੀ ਵਿੱਚ ਚਲੇ ਜਾਂਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਖਸਮ ਛੋੜ ਦੂਜਾ ਲੱਗੇ, ਡੁੱਬੇ ਸੇਵਣ ਜਾ ਰਿਹਾ, ਦੂਜਾ ਲੱਗਾ ਹੇਤ। ਜਦੋਂ ਸਾਡਾ ਹੇਤ ਜਿਹੜਾ ਪ੍ਰੇਮ ਹੈ ਉਹ ਦੂਜੇ ਪਾਸੇ ਲੱਗ ਜਾਂਦਾ ਹੈ, ਗੁਰਮੰਤਰ ਦਾ ਅਭਿਆਸ ਕਰਦਿਆਂ ਇੱਕ ਤੱਕ ਬਿਰਤੀ ਜੁੜੀ ਹੁੰਦੀ ਹੈ, ਜੇ ਕਿਤੇ ਵਿੱਚੋਂ ਮਾੜਾ ਜਿਹਾ ਵੀ ਧਿਆਨ ਇੱਧਰ ਉੱਧਰ ਉਖੜ ਗਿਆ ਕਿਸੇ ਖਾਣ ਵਾਲੀ ਚੀਜ਼ ਵਿੱਚ, ਕਿਸੇ ਪਹਿਨਣ ਵਾਲੀ ਚੀਜ਼ ਵਿੱਚ ਜਾਂ ਮਾਇਆ ਵਿੱਚ, ਸਮਝ ਲਓ ਦੂਜੇ ਵਿੱਚ ਚਲੇ ਗਏ ਆਪਾਂ। ਮਤਲਬ ਕਿ ਇੱਕੋ ਟਰੈਕ ਤੇ ਰਹਿਣਾ ਬਸ, ਸਿਮਰਨ ਵਿੱਚ ਔਰ ਜ਼ਿੰਦਗੀ ਵਿੱਚ ਇੱਕ ਨਿਸ਼ਾਨਾ ਹੀ ਰੱਖਣਾ। ਜਦੋਂ ਇੱਕ ਨਿਸ਼ਾਨੇ ਤੋਂ ਥਿੜਕ ਕੇ ਦੂਜੇ ਪਾਸੇ ਜਾਂਦੇ ਹਾਂ ਤਾਂ ਦੂਜਾ ਲੱਗਾ ਹੇਤ। ਤਾਂ ਮਹਾਰਾਜ ਕਹਿੰਦੇ ਭਾਦੋ ਦੇ ਮਹੀਨੇ ਦੁਆਰਾ ਜਿਨ੍ਹਾਂ ਜੀਵਾਂ ਦਾ ਦਵੈਸ਼ ਵਿੱਚ ਦੂਜੇ ਪਾਸੇ ਮਨ ਲੱਗ ਗਿਆ, ਇੱਕ ਗੁਰਾਂ ਨੂੰ ਛੱਡ ਕੇ ਦਵੈਸ਼ ਭਾਵਨਾ ਵਿੱਚ ਲੱਗ ਗਏ ਨੇ, ਭਰਮ ਭੁਲਾਣੀਆਂ, ਉਹ ਭਰਮ ਵਿੱਚ ਪੈ ਕੇ ਭਟਕੇ ਹੀ ਰਹਿੰਦੇ ਨੇ, ਉਹ ਆਂਟੜੀਆਂ ਹੀ ਖਾਂਦੇ ਰਹਿੰਦੇ ਨੇ, ਉਹ ਭਟਕੇ ਹੀ ਰਹਿੰਦੇ ਨੇ, ਕਿਉਂਕਿ ਉਹ ਭਰਮ ਪੈ ਗਿਆ ਕਿ ਸਤਿਗੁਰੂ ਨਾਨਕ ਦੇਵ ਜੀ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਭਰਮ ਪੈ ਗਿਆ ਉਹਨਾਂ ਨੂੰ, ਉਹ ਕਿਤੇ ਹੋਰ ਹੀ ਜਾ ਫਸੇ ਮਹਾਰਾਜ ਨੂੰ ਛੱਡ ਕੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਦਵੈਸ਼ ਵਿੱਚ ਆ ਕੇ ਜਾਂ ਗੁਰਾਂ ਨੂੰ ਛੱਡ ਕੇ ਭਰਮ ਵਿੱਚ ਪੈ ਕੇ ਭਟਕਣਾ ਨਹੀਂ ਆਪਾਂ ਕਰਨੀ। ਜੇ ਦੂਜੀ ਜਿਹੜੀ ਹੈ ਮਾਇਆ ਉਹਦੇ ਵਿੱਚ ਜੇ ਹੇਤ ਪ੍ਰੇਮ ਲੱਗ ਗਿਆ ਹੈ, ਜੇ ਭਰਮ ਵਿੱਚ ਪੈ ਕੇ ਭਟਕ ਗਿਆ ਹੈ ਜੀਵ, ਮਾਇਆਵੀ ਪੁਰਸ਼ ਬਣ ਗਿਆ ਹੈ, ਕਰੋੜਾਂ ਅਰਬਾਂ ਖਰਬਾਂ ਰੁਪਈਏ ਜਮ੍ਹਾਂ ਕਰ ਲਏ ਹਨ, ਲੱਖ ਸ਼ਿੰਗਾਰ ਬਣਾਇਆ, ਉਹ ਕਰੋੜਾਂ ਰੁਪਈਆਂ ਨਾਲ ਲੱਖਾਂ ਤਰ੍ਹਾਂ ਦੇ ਹਾਰ ਸ਼ਿੰਗਾਰ ਬਣਾ ਲਵੇ। ਮਹਾਰਾਜ ਕਹਿੰਦੇ ਉਹ ਬਣਾਇਆ ਹੋਇਆ ਸਾਰਾ ਜਿਤਨਾ ਵੀ ਹਾਰ ਸ਼ਿੰਗਾਰ ਹੈ, ਕਾਰਜ ਨਾਹੀ ਕੇਤ, ਉਹ ਕਿਸੇ ਕੰਮ ਦਾ ਨਹੀਂ ਹੈ, ਉਹਨੂੰ ਨਹੀਂ ਪਛਾਣਦੇ। ਬੜੇ ਬੜੇ ਦੁਨੀਆਂ ਚ ਲੋਕ ਬੈਠੇ ਨੇ, ਭਾਈ ਹੇਮਾ ਇੱਕ ਟੁੱਟੀ ਹੋਈ ਝੋਂਪੜੀ ਚ ਬੈਠਾ ਸੀ, ਉੱਥੇ ਚਲੇ ਗਏ ਨੇ। ਭਾਈ ਲਾਲੋ ਦੇ ਘਰ ਚਲੇ ਗਏ ਨੇ। ਜੇ ਲੱਖ ਸ਼ਿੰਗਾਰ ਬਣਾਇਆ ਮਲਕ ਭਾਗੋ ਨੇ, ਬੜੇ ਬੜੇ ਸੋਨੇ ਦੇ ਹਾਰ ਪਾਏ, ਗਹਿਣੇ ਪਾਏ ਨੇ, ਤਾਂ ਉੱਥੇ ਨਹੀਂ ਗਏ। ਮਹਾਰਾਜ ਗਰੀਬ ਦੀ ਪਹਿਲਾਂ ਸੁਣਦੇ ਨੇ, ਨਿਮਰਤਾ ਵਾਲੇ ਦੀ ਪਹਿਲਾਂ ਸੁਣਦੇ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੂਜੇ ਵਿੱਚ ਹੇਤ ਨਾ ਲਾਓ, ਕਿਉਂਕਿ ਉਹਦੇ ਵਿੱਚ ਜਿੰਨਾ ਮਰਜ਼ੀ ਸ਼ਿੰਗਾਰ ਬਣਾ ਲਓ, ਉਹ ਕਿਸੇ ਕੰਮ ਦਾ ਸ਼ਿੰਗਾਰ ਨਹੀਂ ਹੈ। ਜਿਤ ਦਿਨ ਦੇਹ ਬਿੰਸ ਸੀ ਤਿਤ ਵੇਲਾ ਕਹਿਸਨ ਪ੍ਰੇਤ। ਜਿਸ ਦਿਨ ਇਹ ਦੇਹ ਨਾਸ ਹੁੰਦੀ ਹੈ, ਸਰੀਰ ਛੱਡਦਾ ਜੀਵ, ਜਦੋਂ ਛੱਡਣ ਤੋਂ ਬਾਅਦ ਲੋਕ ਕਹਿੰਦੇ ਪ੍ਰੇਤ ਬਣ ਗਿਆ। ਇਹ ਆਮ ਲੋਕਾਂ ਦੀ ਹੈ ਕਿ ਜੇ ਸੁਪਨੇ ਚ ਦੇਖ ਗਿਆ ਤਾਂ ਪ੍ਰੇਤ ਦਿਖਿਆ ਮੈਨੂੰ। ਚੰਗੇ ਭਲੇ ਬੰਦੇ ਨੂੰ ਜਿਹੜਾ ਜਿਹਨੂੰ ਇੰਨਾ ਪਿਆਰ ਕਰਦੇ ਸੀ, ਉਹਨੂੰ ਹੁਣ ਜੀਵ ਪ੍ਰੇਤ ਕਹਿਣ ਲੱਗ ਜਾਂਦੇ ਨੇ। ਮਰੇ ਪਏ ਤੋਂ ਡਰ ਲੱਗਦਾ, ਜਲਦੀ ਸੰਸਕਾਰ ਕਰੋ, ਕਿਤੇ ਵੱਧ ਨਾ ਜਾਵੇ। ਮਹਾਰਾਜ ਕਹਿੰਦੇ ਜੀਵਾਂ ਦੀ ਹਾਲਤ ਤੇਰੀ ਵੀ ਪਈ ਇਹੀ ਹਾਲਤ ਹੋਣੀ। ਸਾਰੇ ਜਾਣੇ ਜਿਉਂਦਿਆਂ ਨੂੰ ਤਾਂ ਚੰਗਾ ਕਹਿੰਦੇ ਨੇ, ਪਰ ਮਰਨ ਤੋਂ ਬਾਅਦ ਮਹਾਰਾਜ ਕਹਿੰਦੇ ਫਿਰ ਪ੍ਰੇਤ ਨਜ਼ਰ ਆਉਂਦਾ। ਉਹ ਜਿਹੜਾ ਦੂਜਾ ਲੱਗਾ ਹੇਤ ਦਾ ਕਾਰਨ ਦੱਸਦੇ ਨੇ ਕਿ ਦੂਜੇ ਵਿੱਚ ਜਦੋਂ ਸਾਡਾ ਹੇਤ ਲੱਗ ਜਾਂਦਾ ਇੱਕ ਵਾਹਿਗੁਰੂ ਨੂੰ ਛੱਡ ਕੇ, ਤਾਂ ਇਹ ਜੀਵ ਦੀ ਫਿਰ ਹਾਲਤ ਹੁੰਦੀ ਮਾੜੀ। ਪਕੜ ਚਲਾਇਨ ਦੂਤ ਜਮ, ਫਿਰ ਜਮਦੂਤ ਪਕੜ ਕੇ ਇਹਨੂੰ ਜਦੋਂ ਸੰਸਾਰ ਵਿੱਚੋਂ ਲੈ ਕੇ ਜਾਂਦੇ ਨੇ, ਚਲਾਉਂਦੇ ਨੇ ਅੱਗੇ ਪਰਲੋਕ ਵੱਲ ਨੂੰ। ਕਿਸੇ ਨਾ ਦੇਨੀ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜਮ ਪਕੜ ਚਲਾਇਆ। ਮਹਾਰਾਜ ਕਹਿੰਦੇ ਜਦੋਂ ਜਮਦੂਤ ਲੈ ਕੇ ਜਾਂਦੇ ਨੇ, ਉਹ ਕਿਸੇ ਨੂੰ ਭੇਤ ਤਾਂ ਦਿੰਦੇ ਹੀ ਨਹੀਂ ਕਿ ਅਸੀਂ ਇਹ ਬੰਦੇ ਨੂੰ ਲੈ ਚੱਲੇ ਹਾਂ, ਉਹਦਾ ਕਿਸੇ ਨੂੰ ਗਿਆਨ ਨਹੀਂ। ਉਹ ਗਿਆਨ ਸਿਰਫ ਇੱਕ ਜਾਣ ਵਾਲੇ ਨੂੰ ਹੁੰਦਾ ਕਿ ਮੈਨੂੰ ਲੈਣ ਵਾਲੇ ਆ ਗਏ ਨੇ। ਦੁਨੀਆਂ ਨੂੰ ਤਾਂ ਉਹ ਚੀਜ਼ ਨਜ਼ਰ ਹੀ ਨਹੀਂ ਆਉਂਦੀ, ਇਸੇ ਕਰਕੇ ਸੰਸਾਰ ਕਹਿੰਦੇ ਹੁੰਦੇ ਹੀ ਨਹੀਂ। ਪਾਸੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ, ਮਹਾਰਾਜ ਨੂੰ ਮੰਨਦੇ ਆ, ਦੂਜੇ ਪਾਸੇ ਬਚਨ ਨਹੀਂ ਮੰਨਦੇ। ਲਿਖਿਆ ਹੋਇਆ ਪਕੜ ਚਲਾਇਨ ਦੂਤ ਜਮ, ਫਿਰ ਕਹਿੰਦੇ ਜਮਦੂਤ ਹੈ ਨਹੀਂ ਗੇ। ਫਿਰ ਤਾਂ ਦੇਖ ਲੋ ਕਿੱਥੇ ਖੜੀ ਸਿੱਖੀ ਆਪਣੀ, ਵਿਸ਼ਵਾਸ ਨਹੀਂ। ਮਹਾਰਾਜ ਨੇ ਲਿਖਿਆ ਤਾਂਹੀਓ ਤਾਂ ਮੰਨਣਾ ਹੈ। ਮਹਾਰਾਜ ਕਹਿੰਦੇ ਜਦੋਂ ਸਾਡੇ ਜਮਦੂਤ ਨੇ ਸਾਡੇ ਹੁਕਮ ਵਿੱਚ ਹੀ ਆਉਂਦੇ ਨੇ, ਅਸੀਂ ਉਹ ਭੇਜਦੇ ਹਾਂ ਮੌਤ। ਜਦੋਂ ਇਨਸਾਨ ਦੀ ਮੌਤ ਆਉਂਦੀ ਤਾਂ ਸਾਡੇ ਹੁਕਮ ਅਨੁਸਾਰ ਹੀ ਆਉਂਦੀ। ਜਦੋਂ ਅਸੀਂ ਜੀਵ ਨੂੰ ਪੈਦਾ ਕਰ ਦਿੰਦੇ ਹਾਂ ਤਾਂ ਮੌਤ ਪਹਿਲਾਂ ਲਿਖ ਦਿੰਦੇ ਹਾਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੋ ਪਕੜ ਕੇ ਚਲਾਉਂਦੇ ਨੇ ਕਿਸੇ ਨੂੰ ਭੇਦ ਦਿੰਦੇ ਹੀ ਨਹੀਂ ਹਨ। ਉਹ ਛੱਡ ਖੜੋਤੇ ਖਿਨੈ ਮਾਹੇ ਜਿਨ ਸਿਓਂ ਲੱਗਾ ਹੇਤ। ਹੁਣ ਇੱਥੇ ਉਹ ਆਇਆ ਦੂਜਾ ਲੱਗਾ ਹੇਤ, ਜਿਹੜਾ ਇੱਕ ਗੁਰੂ ਸਾਹਿਬ ਨੂੰ ਛੱਡ ਕੇ, ਹੁਣ ਵੀ ਆਪਣਾ ਗੁਰੂ ਸਾਹਿਬ ਨੂੰ ਛੱਡ ਕੇ, ਬਾਣੀ ਨੂੰ ਛੱਡ ਕੇ, ਪਰਿਵਾਰ ਨਾਲ ਹੇਤ ਬਹੁਤਾ ਹੈ, ਰਿਸ਼ਤੇਦਾਰਾਂ ਨਾਲ ਹੇਤ, ਦੋਸਤਾਂ ਮਿੱਤਰਾਂ ਨਾਲ ਹੇਤ। ਇੱਥੇ ਹੁਣ ਮਹਾਰਾਜ ਪੁੱਛਦੇ ਨੇ ਆਪਾਂ ਨੂੰ, ਦੱਸੋ ਕਿੱਥੇ ਨੇ ਹੁਣ ਤੁਹਾਡੇ? ਛੱਡ ਖੜੋਤੇ ਖਿਨੈ ਮਾਹੇ ਜਿਨ ਸਿਓ ਲੱਗਾ ਹੇਤ, ਭਾਦੋ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਉਹ ਜਿਹੜਾ ਤੁਹਾਨੂੰ ਦੂਜਿਆਂ ਵਿੱਚ ਹੇਤ ਲੱਗਿਆ ਸੀ, ਇੱਕ ਰੱਬ ਨੂੰ ਛੱਡ ਕੇ, ਇੱਕ ਨਾਮ ਨੂੰ ਛੱਡ ਕੇ, ਹੁਣ ਤੁਹਾਡੇ ਕੰਮ ਆਏ ਕੋਈ? ਇੱਕ ਛਿੰਨ ਵਿੱਚ ਛੱਡ ਕੇ ਇੱਕ ਪਾਸੇ ਹੋ ਜਾਂਦੇ ਨੇ, ਬਸ ਇਹ ਤਾਂ ਚਲਿਆ ਗਿਆ। ਹੁਣ ਸਤਿਗੁਰੂ ਕਹਿੰਦੇ ਇਸ ਗੱਲ ਦੀ ਸੋਝੀ ਕਰੋ, ਜਿਨ੍ਹਾਂ ਨਾਲ ਤੁਸੀਂ ਇੰਨਾ ਹੇਤ ਲਾਇਆ ਸੀ ਉਹ ਹੁਣ ਕਿੱਥੇ ਨੇ? ਜਿੱਥੇ ਪਿਆਰ ਲਾਉਣਾ ਚਾਹੀਦਾ ਸੀ ਉੱਥੇ ਆਪਾਂ ਲਾਇਆ ਨਹੀਂ। ਜਿਨ੍ਹਾਂ ਨੇ ਸਾਡੀ ਮਦਦ ਕਰਨੀ ਸੀ ਲੋਕ ਪਰਲੋਕ ਅੰਦਰ, ਤੇ ਜਿਨ੍ਹਾਂ ਨੇ ਸਾਡੀ ਮਦਦ ਨਹੀਂ ਕਰਨੀ ਸੀ ਉਹ ਦੇਖ ਲਓ ਉਹਨਾਂ ਨਾਲ ਸਾਡਾ ਪਿਆਰ ਬਣਿਆ ਪਿਆ। ਹੱਥ ਮਰੋੜੈ ਤਨ ਕੱਪੇ ਸਿਆਹ ਹੋਆ ਸੇਤ। ਹੁਣ ਮਰਨ ਵੇਲੇ ਜੀਵ ਨੂੰ ਇੰਨੀ ਤਕਲੀਫ ਹੋ ਜਾਂਦੀ ਹੈ, ਮਨਮੁਖ ਆਦਮੀ ਨੂੰ, ਦੂਜਾ ਲੱਗਾ ਹੇਤ, ਜਿਹਦਾ ਇੱਕ ਨਾਲ ਹੇਤ ਹੈ ਵਾਹਿਗੁਰੂ ਨਾਲ, ਉਹਨੂੰ ਕੋਈ ਉਖਿਆਈ ਨਹੀਂ। ਉਹ ਤਾਂ ਇਉਂ ਸਰੀਰ ਤਿਆਗ ਜਾਂਦਾ ਜਿਵੇਂ ਸੱਪ ਨੂੰ ਕੁੰਜ ਉਤਾਰਨ ਲੱਗਿਆਂ ਕੋਈ ਤਕਲੀਫ ਨਹੀਂ ਹੁੰਦੀ। ਜਿਵੇਂ ਸਿਆਣੇ ਕਹਿੰਦੇ ਨੇ ਹਾਥੀ ਨੇ ਆਪਣੇ ਗਲ ਵਿੱਚੋਂ ਫੁੱਲਾਂ ਦੀ ਮਾਲਾ ਲਾਉਣੀ ਹੋਵੇ ਸੁੰਡ ਨਾਲ ਪਕੜ ਕੇ ਝੱਟ ਲਾ, ਉਹਨਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ। ਜਿਵੇਂ ਆਪਾਂ ਕੱਪੜੇ ਤਬਦੀਲ ਕਰ ਲੈਂਦੇ ਕੋਈ ਤਕਲੀਫ ਤਾਂ ਨਹੀਂ ਹੁੰਦੀ। ਇਸੇ ਤਰ੍ਹਾਂ ਹੀ ਇਹ ਸਰੀਰ ਰੂਪੀ ਖਲੜੇ ਨੂੰ ਤਿਆਗਣ ਵਿੱਚ ਗੁਰਮੁਖਾਂ ਨੂੰ ਤਕਲੀਫ ਨਹੀਂ, ਕਿਉਂਕਿ ਉਹਨਾਂ ਦਾ ਇੱਕ ਨਾਲ ਹੇਤ ਹੈ। ਜਿਨ੍ਹਾਂ ਦਾ ਦੂਜੇ ਵਿੱਚ ਹੇਤ ਹੈ ਉਹ ਮਰਨ ਵੇਲੇ ਜਿੰਦ ਨਿਵਾਣੀ ਕੱਢੀ ਹੈ, ਹੱਡਾਂ ਕੋਂ ਕੜਕਾਏ ਜਮਦੂਤ। ਤੰਗ ਬਹੁਤਾ ਕਰਦੇ ਨੇ ਕਿਉਂਕਿ ਹੱਥ ਮਰੋੜ ਹੈ ਤਨ ਕੱਪੇ, ਕੱਪੇ ਦਾ ਅਰਥ ਹੈ ਕੱਟਣਾ। ਸਰੀਰ ਜਿਹੜਾ ਸੂਖਮ ਸਰੀਰ ਹੈ ਇਹਨੂੰ ਸਥੂਲ ਸਰੀਰ ਨਾਲੋਂ ਕੱਟਦੇ ਨੇ ਉਹ, ਜਦੋਂ ਕੱਟਦੇ ਨੇ ਤਾਂ ਉਦੋਂ ਬਹੁਤ ਤਕਲੀਫ ਹੁੰਦੀ, ਜੀਵ ਹੱਥ ਮਰੋੜਦਾ, ਇਹਦੇ ਹੱਥ ਵੈਸੇ ਵੀ ਮੁੜ ਜਾਂਦੇ ਨੇ ਮਰਨ ਵੇਲੇ, ਕੰਨ ਵੀ ਬੰਦ ਹੋ ਜਾਂਦੇ ਨੇ, ਅੱਖਾਂ ਵੀ ਬੰਦ ਹੋ ਜਾਂਦੀਆਂ ਨੇ, ਬਿਲਕੁਲ ਹੀ ਸਰੀਰ ਤੋਂ ਬੋਲ ਹੀ ਨਹੀਂ ਸਕਦਾ। ਮਹਾਰਾਜ ਕਹਿੰਦੇ ਨੇ ਸਿਆਹ ਹੋਆ ਸੇਤ, ਜਿਹੜਾ ਸੇਤ ਚਿੱਟਾ ਸੀ, ਗੋਰਾ ਸੀ, ਸੋਹਣਾ ਸੀ, ਲਾਲੀਆਂ ਸੀ ਚਿਹਰੇ ਉੱਤੇ, ਉਹ ਸਿਆਹੋ ਕਾਲਾ ਹੋ ਗਿਆ, ਉਹ ਰੰਗ ਹੀ ਬਦਲ ਗਿਆ। ਜਿਹਾ ਬੀਜਾ ਸੋ ਲੁਣਾ ਕਰਮਾ ਸੰਧੜਾ ਖੇਤ, ਮਹਾਰਾਜ ਕਹਿੰਦੇ ਜਿਹੜਾ ਜੀਵ ਬੀਜਦਾ ਜਿਹਾ ਜਿਹਾ ਉਹ ਜੀ ਕੱਟਦਾ ਹੈ, ਕਰਮਾਂ ਦਾ ਖੇਤ ਹੈ ਸਰੀਰ, ਸੰਧੜਾ ਤੋਂ ਭਾਵ ਦਾ, ਇਹ ਕਰਮਾਂ ਦਾ ਖੇਤ ਹੈ ਸਾਡਾ ਸਰੀਰ। ਇਹਦੇ ਵਿੱਚ ਹੁਣ ਆਪਾਂ ਜਿਹਾ ਜਿਹਾ ਬੀਜ ਬੀਜ ਲੈਂਦੇ ਹਾਂ ਉਹੋ ਜੀ ਆਪਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਪਹਿਲਾਂ ਤਾਂ ਆਪਾਂ ਬਹੁਤ ਗਲਤ ਬੀਜਦੇ ਹਾਂ, ਕੋਈ ਵਾਹ ਨਹੀਂ ਫੜਦਾ ਆਪਣੀ, ਕੋਈ ਰੋਕਦਾ ਨਹੀਂ, ਬੀਜੀ ਜਾਓ ਜੋ ਬੀਜਣਾ ਬੀਜੀ ਜਾਓ। ਪਹਿਲਾਂ ਤਾਂ ਜਵਾਨੀ ਦੇ ਨਸ਼ੇ ਚ ਕਹਿਣਾ ਮੇਰਾ ਕੋਈ ਕੀ ਵਿਗਾੜ ਲਓ, ਹੁਣ ਤਾਂ ਤੈਨੂੰ ਕੁਛ ਨਹੀਂ ਕਹਿਣਾ, ਹੁਣ ਤਾਂ ਇੰਨੀ ਖੁੱਲੀ ਛੁੱਟੀ ਹੈ, ਕਰੀ ਜਾ ਕਰੀ ਜਾ, ਫਸਣਾ ਤਾਂ ਤੂੰ ਆਪ ਹੀ ਹੈ। ਅਖੀਰ ਨੂੰ ਜਦੋਂ ਜ਼ਿੰਦਗੀ ਦੇ ਅੰਤਮ ਦਿਨ ਆ ਜਾਂਦੇ ਨੇ, ਫੇਰ ਬੀਪੀ ਸ਼ੂਗਰ ਅਧਰੰਗ ਤੀਜਾ ਚੌਥਾ ਪੰਜਵਾਂ ਛੇਵਾਂ, ਕਹਿੰਦਾ 10 ਕੁ ਬਿਮਾਰੀਆਂ ਤਾਂ ਹੈ ਹੀ ਹੈ ਮੈਨੂੰ। ਹੁਣ ਜਵਾਨੀ ਚ ਕਹਿਣਾ ਸੀ ਮੇਰਾ ਕੋਈ ਕੀ ਵਿਗਾੜ ਲਵੇਗਾ, ਆ ਹੁਣ ਦੇਖ ਲੈ ਕੀ ਵਿਗੜ ਗਿਆ। ਫਿਰ ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀ ਜਿਹੜਾ ਅੰਤਰ ਸੁਰਤ ਗਿਆਨ। ਗੁਰਮੁਖਾਂ ਨੂੰ ਐਸੀਆਂ ਚੀਜ਼ਾਂ ਐਸੀਆਂ ਲਾਮਤਾਂ ਨਹੀਂ ਆਉਂਦੀਆਂ। ਆਮ ਸੰਸਾਰੀ ਜੀਵ ਆਪਣੀ ਜ਼ਿੰਦਗੀ ਚ ਜਿੰਨੀ ਗਲਤੀ ਕਰਦੇ ਨੇ ਉਹ ਸਾਰੀ ਗਲਤੀ ਅਖੀਰ ਨੂੰ ਉਹਨਾਂ ਦੇ ਸਾਹਮਣੇ ਆ ਜਾਂਦੀ ਹੈ। ਜਿਸ ਔਲਾਦ ਉੱਤੇ ਬੜਾ ਯਕੀਨ ਸੀ ਉਹ ਔਲਾਦ ਹੀ ਛੱਡ ਜਾਂਦੀ ਹੈ, ਔਲਾਦ ਹੀ ਧੋਖਾ ਦੇ ਜਾਂਦੀ ਹੈ। ਉਹ ਬੱਚੇ ਕਹਿੰਦੇ ਬਾਪੂ ਘਰੋਂ ਚੱਲ, ਹੁਣ ਬਿਰਧ ਆਸ਼ਰਮ ਬਣਿਆ ਹੁਣ ਨਵਾਂ ਪਟਿਆਲੇ, ਉੱਥੇ ਚੱਲ, ਸੋਟੀ ਫੜ ਹੱਥ, ਉੱਥੇ ਕੰਮ ਕਰ, ਜਾ ਕੇ ਤੂੰ ਮੱਤਾਂ ਨਾ ਦੇ ਸਾਨੂੰ, ਕੁੱਟ ਵੀ ਦਿੰਦੇ ਨੇ। ਸੋ ਜਿਵੇਂ ਬਜ਼ੁਰਗ ਕਹਿੰਦਾ ਸੀ, ਇੱਕ ਕਹਿੰਦਾ ਮੈਨੂੰ ਰੋਜ਼ ਮੇਰਾ ਲੜਕਾ ਕੁੱਟਦਾ, ਮਾਰ ਪੈਣੀ ਹੋਈ ਹੈ। ਜਦ ਬੱਚਿਆਂ ਨਾਲ ਤਾਂ ਹੇਤ ਕਰ ਲਿਆ, ਇਸਤਰੀ ਨਾਲ ਹੇਤ ਕਰ ਲਿਆ, ਰਿਸ਼ਤੇਦਾਰਾਂ ਨਾਲ ਹੇਤ ਕਰ ਲਿਆ, ਜਿੱਥੇ ਹੇਤ ਕਰਨਾ ਸੀ ਉੱਥੇ ਕੀਤਾ ਹੀ ਨਹੀਂ। ਜਿੰਨਾ ਜ਼ੋਰ ਆਪਾਂ ਪਰਿਵਾਰਾਂ ਤੇ ਲਾਉਂਦੇ ਹਾਂ, ਜਿੰਨਾ ਜ਼ੋਰ ਆਪਾਂ ਆਪਣੇ ਹੋਰ ਕੰਮਾਂ ਤੇ ਲਾਉਂਦੇ ਹਾਂ, ਇੰਨਾ ਜ਼ੋਰ ਆਪਾਂ ਕਦੇ ਗੁਰੂ ਘਰ ਵੱਲ ਨਹੀਂ ਲਾਇਆ, ਕਦੇ ਵਾਹਿਗੁਰੂ ਨਾਲ ਪ੍ਰੇਮ ਨਹੀਂ ਬਣਾਇਆ। ਜੇ ਕਦੇ ਇਸ ਪਾਸੇ ਨੂੰ ਆਪਣਾ ਧਿਆਨ ਹੁੰਦਾ, ਸਤਿਗੁਰੂ ਜੀ ਜੀਵ ਨੂੰ ਸੁਖੀ ਰੱਖਦੇ ਨੇ, ਗੁਰਮੁਖਾਂ ਨੂੰ ਹਮੇਸ਼ਾ ਸੁਖੀ ਰੱਖਦੇ ਨੇ, ਤਾਂ ਮਹਾਰਾਜ ਕਹਿੰਦੇ ਨੇ ਨਾਨਕ ਪ੍ਰਭ ਸਰਣਾਗਤੀ। ਹਾਂ, ਹੁਣ ਜਿਹੜੇ ਇੱਥੇ ਤੱਕ ਤਾਂ ਇਹੀ ਦੱਸਿਆ ਕਿ ਜੀਵ ਦੀ ਹਾਲਤ ਕੀ ਹੁੰਦੀ ਹੈ। ਮਹਾਰਾਜ ਕੋਈ ਇਲਾਜ ਵੀ ਹੋਵੇਗਾ ਇਹਦਾ? ਚਲੋ ਹੁਣ ਸਾਡੇ ਤਾਂ ਗਲਤੀ ਹੋ ਗਈ ਜਿਹੜੀ ਹੋਣੀ ਸੀ, ਅਸੀਂ ਦੂਜੇ ਵਿੱਚ ਹੇਤ ਕਰ ਲਿਆ, ਦਵੈਸ਼ ਭਾਵਨਾ ਲਾ ਲਈ, ਤਾਂ ਸਾਨੂੰ ਕੋਈ ਰਾਹ ਵੀ ਦੱਸੋ, ਸਾਨੂੰ ਤਾਂ ਅੱਗੇ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ। ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰ ਲਈ ਆ ਨਾ, ਉਹ ਕਹੋ ਕਿ ਹੇ ਵਾਹਿਗੁਰੂ ਮੈਂ ਤੇਰੀ ਸ਼ਰਨ ਹਾਂ, ਤੇਰੀ ਸ਼ਰਨ, ਤੇਰਾ ਪ੍ਰਭਾਸ਼ਾ, ਪੰਚ ਦੁਸ਼ਟ ਲੈ ਸਭ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਨੂੰ ਕਹੋ ਮੈਂ ਤੇਰੀ ਸ਼ਰਨ ਹਾਂ, ਅੰਮ੍ਰਿਤ ਛਕ ਲਓ, ਗੁਰੂ ਵਾਲੇ ਬਣ ਜਾਓ, ਦਸਵੇਂ ਪਾਤਸ਼ਾਹ ਦੇ ਪੁੱਤਰ ਬਣ ਜਾਓ। ਲੋਕੀ ਇਹਨੂੰ ਮਖੌਲ ਹੀ ਸਮਝਦੇ ਨੇ, ਇਹ ਅੰਮ੍ਰਿਤ ਛਕਣਾ, ਇਹ ਆ, ਇਹ ਸਾਰੀਆਂ ਚੀਜ਼ਾਂ ਨੂੰ ਦੁਨੀਆਂ ਨੇ ਮਖੌਲ ਸਮਝਿਆ, ਪਰ ਇਹ ਮਖੌਲ ਨਹੀਂ, ਇਹ ਤਾਂ ਇੱਕ ਬੜੀ ਵੱਡੀ ਕਿਰਪਾ ਕੀਤੀ ਸੀ ਮਹਾਰਾਜ ਨੇ ਆਪਣੇ ਤੇ, ਜਿਹਨੂੰ ਆਪਣੇ ਪੰਥ ਨੇ ਸੰਭਾਲਿਆ ਨਹੀਂ ਚੰਗੀ ਤਰ੍ਹਾਂ। ਇੰਨੀ ਵੱਡੀ ਦਾਤ, ਅੰਮ੍ਰਿਤ ਦੀ ਦਾਤ, ਕਿ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਉਲਟਾ ਮਹਾਰਾਜ ਕਹਿੰਦੇ ਮੇਰੇ ਮੂਹਰੇ ਸਿਰ ਜਿਹਾ ਮਨਾ ਕੇ ਬਹਿ ਜਾਂਦੇ, ਕੋਈ ਦਾੜੀਆਂ ਮਨਾ ਕੇ ਬਹਿ ਜਾਂਦੇ ਨੇ, ਉਲਟਾ ਮੈਨੂੰ ਟੀਚਰਾਂ ਕਰਦੇ, ਮਖੌਲ ਕਰਦੇ, ਸਾਹਮਣੇ ਆ ਕੇ ਬਹਿ ਗਿਆ ਦਾੜੀ ਮਨਾ ਕੇ, ਕਹਿੰਦਾ ਜਿਹੜਾ ਕੋਈ ਵਿਗਾੜ ਨਾ ਵਿਗਾੜ ਲਾ ਮੇਰਾ। ਮਹਾਰਾਜ ਕਹਿੰਦੇ ਮੈਂ ਇੰਨੀ ਕੁਰਬਾਨੀ ਕੀਤੀ ਹੈ, ਮੈਂ ਤਾਂ ਆਪਣਾ ਸਾਰਾ ਸਰਬੰਸ ਹੀ ਤੁਹਾਡੇ ਤੇ ਲਾ ਦਿੱਤਾ, ਮੈਂ ਆਪਣੀ ਚਾਰ ਯੁੱਗਾਂ ਦੀ ਕਮਾਈ ਤੁਹਾਡੇ ਤੇ ਲਾ ਦਿੱਤੀ ਹੈ, ਤੇ ਤੁਸੀਂ ਹਾਲੇ ਮਖੌਲ ਹੀ ਕਰਦੇ ਹੋ, ਵੀ ਅੰਮ੍ਰਿਤ ਤਾਂ ਐਵੇਂ ਹੀ ਹੈ ਜੀ। ਇੰਨੀ ਕਮਾਈ ਤੋਂ ਬਾਅਦ ਇੰਨਾ ਕੁਛ ਦੇ ਦਿੱਤਾ ਮਹਾਰਾਜ ਨੇ। ਮਹਾਰਾਜ ਕਹਿੰਦੇ ਆਓ ਜੇ ਹੁਣ ਜ਼ਿੰਦਗੀ ਭਰ ਕੁਛ ਨਹੀਂ ਕੀਤਾ, ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ, ਚਰਨ ਬੋਹਿਤ ਪ੍ਰਭ ਦੇਤ, ਸਤਿਗੁਰੂ ਮਹਾਰਾਜ ਆਪਣੇ ਚਰਨਾਂ ਦਾ ਜਹਾਜ਼ ਬਖਸ਼ਿਸ਼ ਕਰਦੇ ਨੇ, ਫਿਰ ਉਹਨੂੰ ਆਸਰਾ ਦਿੰਦੇ ਨੇ। ਮਹਾਰਾਜ ਗੁਰ ਮੰਤਰ ਦਾ, ਮੂਲ ਮੰਤਰ ਦਾ, ਗੁਰਬਾਣੀ ਦਾ ਆਸਰਾ ਪ੍ਰਾਪਤ ਹੁੰਦਾ ਹੈ, ਕਿਉਂਕਿ ਇਸ ਪਾਸੇ ਨੂੰ ਨਾ ਕੋਈ ਸਾਡਾ ਮੂਹਰਲਾ ਚੱਲਿਆ ਨਾ ਅਸੀਂ ਚੱਲੇ, ਸਾਰੇ ਇੱਕੋ ਜਿਹੇ ਇਕੱਠੇ ਹੋਏ ਹੋਏ ਹੈ, ਕੋਈ ਨਹੀਂ ਚੱਲਦਾ ਇਸ ਪਾਸੇ ਨੂੰ, ਇੱਧਰ ਨੂੰ ਕੋਈ ਚੱਲਦਾ ਹੀ ਨਹੀਂ। ਨਾ ਤਾਂ ਸਾਡੇ ਵੱਡੇ ਵਡੇਰੇ ਚੱਲ ਰਹੇ ਨੇ, ਉਹਨਾਂ ਨੂੰ ਆਪਣੀਆਂ ਹੀ ਪਈਆਂ ਨੇ, ਪੰਜਾਂ ਬਾਣੀਆਂ ਦਾ ਗਿਆਨ ਨਹੀਂ, ਕੋਈ ਸਿਮਰਨ ਦਾ ਗਿਆਨ ਨਹੀਂ, ਕੋਈ ਮਨ ਦੀ ਅਵਸਥਾ ਨਹੀਂ ਟਿਕੀ ਹੋਈ, ਕਿਸੇ ਦੀ ਕੋਈ ਅਵਸਥਾ ਬਣੀ ਨਹੀਂ ਹੋਈ, ਉਹ ਥੱਲੇ ਵਾਲੇ ਵੀ ਹੋਏ ਜੇ ਹੋਏ ਪਏ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਆਪਾਂ ਸਤਿਗੁਰੂ ਦੀ ਸ਼ਰਨ ਵਿੱਚ ਆਵਾਂਗੇ, ਸਤਿਗੁਰੂ ਚਰਨਾਂ ਦਾ ਜਹਾਜ਼ ਬਖਸ਼ਿਸ਼ ਕਰਦੇ ਨੇ, ਨਾਮ ਰੂਪੀ ਚਰਨਾਂ ਦਾ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਗੁਰਮੰਤਰ ਦਾ ਜਹਾਜ਼ ਬਖਸ਼ਿਸ਼ ਕਰਦੇ ਨੇ। ਸੇ ਭਾਦੋ ਏ ਨਰਕ ਨਾ ਪਾਈਆ ਹੈ, ਭਾਦੋ ਦੇ ਮਹੀਨੇ ਦੁਆਰਾ ਫਰਮਾਉਂਦੇ ਨੇ, ਉਹ ਜੀਵ ਜਿਨ੍ਹਾਂ ਬਾਰੇ ਸਾਰੇ ਸ਼ਬਦ ਵਿੱਚ ਕਿਹਾ ਗਿਆ ਸੀ ਕਿ ਦੂਜੇ ਵਿੱਚ ਹੇਤ ਲੱਗਾ ਹੈ, ਜਮਦੂਤ ਪਕੜ ਕੇ ਲੈ ਜਾਂਦੇ ਨੇ, ਪਰ ਜਿਹੜੇ ਚਰਨਾਂ ਦੇ ਸ਼ਰਨ ਵਿੱਚ ਆ ਗਏ ਨੇ, ਮਹਾਰਾਜ ਕਹਿੰਦੇ ਸੇ ਭਾਦੋ ਏ ਨਰਕ ਨਾ ਪਾਈਆ ਹੈ, ਭਾਦੋ ਦੇ ਮਹੀਨੇ ਦੁਆਰਾ ਫਰਮਾਉਂਦੇ ਨੇ ਉਹ ਜੀਵ ਨਰਕਾਂ ਦੇ ਵਿੱਚ ਨਹੀਂ ਪਾਏ ਜਾਂਦੇ। ਗੁਰ ਰੱਖਣ ਵਾਲਾ ਹੇਤ, ਸੋ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਿਆਰ ਕਰਦੇ ਨੇ, ਜਿਨ੍ਹਾਂ ਵਿੱਚ ਗੁਰੂ ਪਿਆਰ ਕਰਦੇ ਨੇ, ਉਹ ਸਤਿਗੁਰੂ ਵਿੱਚ ਉਹ ਸਿੱਖ ਪਿਆਰ ਕਰਦੇ ਨੇ, ਪਿਆਰਾ ਗੁਰੂ ਜਿਨ੍ਹਾਂ ਦਾ ਰਖਵਾਲਾ ਹੈ, ਉਹਨਾਂ ਨੂੰ ਸਤਿਗੁਰੂ ਜੀ ਨਰਕਾਂ ਵਿੱਚ ਨਹੀਂ ਪੈਣ ਦਿੰਦੇ। ਜੇ ਭਾਈ ਦਾਨ ਸਿੰਘ ਨੂੰ ਮਹਾਰਾਜ ਨੇ ਕਿਹਾ ਸੀ, ਕੇਸ ਰੱਖ ਲਾ ਭਾਈ ਦਾਨ ਸਿੰਘ, ਕੇਸ, ਕਹਿੰਦੇ ਮਹਾਰਾਜ ਕੇਸਾਂ ਦਾ ਕੀ ਫਾਇਦਾ। ਮਹਾਰਾਜ ਕਹਿੰਦੇ ਜਦੋਂ ਸਿੱਖ ਕੋਈ ਕਰਹਿਤ ਕਰ ਲੇ, ਕੋਈ ਗਲਤੀ ਕਰ ਲੇ, ਕਿਸੇ ਕਾਰਨ ਕਰਕੇ ਨਰਕਾਂ ਵਿੱਚ ਪੈ ਜਾਵੇ, ਤਾਂ ਅਸੀਂ ਆਪਣੇ ਨੂੰ ਕੇਸਾਂ ਤੋਂ ਪਛਾਣ ਕੇ ਕੱਢ ਲੈਂਦੇ ਹਾਂ। ਤੇ ਹੱਸ ਕੇ ਕਹਿੰਦਾ ਮਹਾਰਾਜ ਮੇਰੀ ਤਾਂ ਦਾੜੀ ਇੰਨੀ ਨੀ ਲੰਮੀ ਹੈ, ਦਾੜੀ ਤੋਂ ਫੜ ਕੇ ਕੱਢ ਲਿਓ। ਮਹਾਰਾਜ ਕਹਿੰਦੇ ਤੂੰ ਗੱਲ ਮਖੌਲ ਵਿੱਚ ਲੈ ਗਿਆ, ਤੈਨੂੰ ਦਿਖਾਈਏ। ਫਿਰ ਮਹਾਰਾਜ ਨੇ ਸਿਰ ਤੇ ਤੀਰ ਰੱਖ ਕੇ ਜਦੋਂ ਨਰਕਾਂ ਦਾ ਸਾਰਾ ਦਿਖਾ ਦਿੱਤਾ ਨਜ਼ਾਰਾ, ਭਾਈ ਮਨੀ ਸਿੰਘ ਜੀ ਲਿਖਦੇ ਨੇ ਕਹਿੰਦੇ ਬਿਨ ਕੇਸਾਂ ਸਿਰ ਕੁੱਟੀਆਂ ਚਿੰਗਾੜੇ ਕੌਣ ਛੁਡਾਏ। ਉਹ ਨਜ਼ਾਰਾ ਪਰਲੋਕ ਦਾ ਦੇਖ ਲਿਆ, ਸਾਰਾ ਕੰਬ ਗਿਆ। ਮਹਾਰਾਜ ਮੈਂ ਅਮਰ ਜ਼ਰੂਰ ਛਕਾਂਗਾ, ਮੈਂ ਕੇਸ ਰੱਖਾਂਗਾ। ਮਹਾਰਾਜ ਕਹਿੰਦੇ ਜਿਹੜਾ ਅਸੀਂ ਬਚਨ ਕਹਿੰਦੇ ਹਾਂ, ਤੁਸੀਂ ਉਸ ਬਚਨ ਨੂੰ ਦੁਨਿਆਵੀ ਮਨੁੱਖ ਦੀ ਤਰ੍ਹਾਂ ਨਾਲ ਲਿਆ ਕਰੋ, ਇਉਂ ਜਾਣਿਆ ਕਰੋ ਕਿ ਵਾਹਿਗੁਰੂ ਨੇ ਕਿਹਾ ਹੈ, ਪਰਮਾਤਮਾ ਨੇ ਕਿਹਾ ਹੈ, ਮੇਰੇ ਸਤਿਗੁਰਾਂ ਨੇ ਕਿਹਾ ਹੈ। ਉਹ ਬਚਨ ਬਿਲਕੁਲ ਅਮੋਲਕ ਹੁੰਦੇ ਨੇ, ਕੀਮਤੀ ਬਚਨ ਹੁੰਦੇ ਨੇ ਜੋ ਸਤਿਗੁਰੂ ਸਾਨੂੰ ਕਰਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੇ ਭਾਦੋ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ, ਜਿਨ੍ਹਾਂ ਨੂੰ ਪਿਆਰਾ ਸਤਿਗੁਰੂ ਰੱਖਦਾ ਪਿਆਰ ਦੇ ਨਾਲ, ਉਹਨਾਂ ਨੂੰ ਨਰਕਾਂ ਚ ਨਹੀਂ ਪਾਉਂਦੇ ਫਿਰ। ਤੇ ਜਿਨ੍ਹਾਂ ਦਾ ਪਿਆਰ ਹੈ ਨੀ ਮਹਾਰਾਜ ਦੇ ਨਾਲ, ਉਹ ਜੀਵ ਫਿਰ ਹੋਰ ਪਾਸੇ ਚਲੇ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਆਓ ਭਾਈ ਸਾਰੇ ਜਾਣੇ ਮਿਲ ਕੇ ਉਸ ਅਕਾਲ ਪੁਰਖ ਨਾਲ ਹੀ ਹੇਤ ਕਰੀਏ, ਪਿਆਰ ਕਰੀਏ। ਠੀਕ ਹੈ, ਸੰਸਾਰ ਅੰਦਰ ਰਹਿੰਦੇ ਆਪਾਂ ਪਿਆਰ ਭਾਵਨਾ ਰੱਖਣੀ ਹੈ, ਪਰ ਸਾਰਿਆਂ ਨਾਲੋਂ ਵੱਡੇ ਸਤਿਗੁਰ ਨੂੰ ਜਾਣਨਾ ਹੈ। ਪਿਆਰ ਭਾਵਨਾ ਨਾਲ ਤਾਂ ਦੁਨੀਆਂ ਅੰਦਰ ਰਹਿਣਾ ਹੈ, ਬਾਲ ਬੱਚੇ ਨਾਲ ਪਿਆਰ ਕਰਨ ਤੋਂ ਰੋਕਦੇ ਨਹੀਂ, ਪਰ ਇੰਨਾ ਵੀ ਨਹੀਂ ਕਹਿੰਦੇ ਪਿਆਰ ਕਰਨਾ, ਇੰਨਾ ਵੀ ਨਹੀਂ ਪਿਆਰ ਕਰਨਾ ਕਿ ਜਿਹੜਾ ਸਾਡਾ ਮੁੱਖ ਹੈ, ਸਾਡਾ ਸਾਰਿਆਂ ਦਾ ਮੂਲ ਹੈ, ਇੱਕ ਓਅੰਕਾਰ ਸਾਡਾ ਮੂਲ ਹੈ, ਇਹਦਾ ਤਿਆਗ ਨਹੀਂ ਕਰਨਾ। ਸੋ ਜੇ ਆਪਾਂ ਮੂਲ ਦੀ ਮੂਲ ਨੂੰ ਵੱਢ ਕੇ ਸੁੱਟ ਦਈਏ, ਜੜਾਂ ਹੀ ਵੱਢ ਦਈਏ, ਤਾਂ ਬੂਟੇ ਸੁੱਕ ਜਾਂਦੇ ਨੇ। ਇਸ ਕਰਕੇ ਆਪਣੇ ਬਾਲ ਪਰਿਵਾਰ ਨਾਲ ਹੋਰ ਸਾਰੇ ਪਾਸੇ ਪਿਆਰ ਪਾਉਂਦਿਆਂ ਹੋਇਆਂ ਆਪਣੇ ਮੁੱਢ ਨਾਲ ਪਿਆਰ ਜ਼ਰੂਰ ਪਾਉਣਾ ਹੈ। ਸੋ ਮਹਾਰਾਜ ਕਹਿੰਦੇ ਜੇ ਆਪਾਂ ਮੁੱਢ ਨਾਲ ਪਿਆਰ ਪਾਉਣਾ ਹੈ, ਤਾਂ ਮੁੱਢ ਦੇ ਨਾਲ ਜੁੜਨ ਦਾ ਯਤਨ ਹੈ। ਜੁੜਨ ਦਾ ਮੁੱਢ ਨਾਲ ਤਰੀਕਾ ਕੀ ਹੈ? ਕਹਿੰਦੇ ਉਸ ਦਾ ਨਾਮ ਜਪੋ, ਬਾਣੀ ਪੜੋ। ਪਹਿਲੀ ਗੱਲ ਤੇ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਪਰਿਵਾਰਾਂ ਦੇ ਸਮੇਤ ਅੰਮ੍ਰਿਤ ਛਕੋ, ਸੰਸਾਰ ਦੀ ਪਰਵਾਹ ਨਾ ਕਰੋ। ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਫਿਰ ਨਿਤਨੇਮ ਕਰਕੇ ਕਲੇਸ਼ਾਂ ਤੋਂ ਬਚ ਕੇ ਹਰ ਵਕਤ 24 ਘੰਟੇ ਇੱਕ ਰਸ ਜਪੋ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ। ਕਰ ਰਹੇ ਨੇ। ਸੋ ਸਤਿਗੁਰੂ ਜੀ ਨੇ ਸਾਡੇ ਭਲੇ ਵਾਸਤੇ ਬਾਣੀ ਉਚਾਰਨ ਕੀਤੀ, ਬਹੁਤ ਵੈਰਾਗ ਵਾਲੀ, ਤਿਆਗ ਵਾਲੀ, ਨਾਮ ਰਸ ਵਿੱਚ ਭਿੱਜੀ ਹੋਈ ਬਾਣੀ ਉਚਾਰਨ ਕਰਦੇ ਸਤਿਗੁਰੂ ਮਹਾਰਾਜ। ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ, ਹਰੀ ਵਾਹਿਗੁਰੂ ਅਕਾਲ ਪੁਰਖ ਨੂੰ ਕਿਵੇਂ ਮਿਲੀਏ ਜਾ ਕਰਕੇ। ਅੱਸੂ ਦੇ ਮਹੀਨੇ ਦੁਆਰਾ ਕਹਿੰਦੇ ਨੇ ਮਨ ਦੇ ਅੰਦਰ ਹੁਲਾਰਾ ਆਇਆ ਹੈ ਪ੍ਰੇਮ ਦਾ, ਸੁਣ ਸੁਣ ਕੇ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ। ਸੋ ਆਕਾਸ਼ ਵਿਚ ਉੱਡਣ ਵਾਲੇ ਪੰਛੀਆਂ ਨੂੰ ਦੇਖ ਕੇ ਕੀੜਿਆਂ ਨੂੰ ਵੀ ਜਦੋਂ ਖੰਭ ਲੱਗੇ ਉਹ ਵੀ ਉੱਡਣ ਦਾ ਯਤਨ ਕਰਦੇ ਨੇ। ਇਸੇ ਤਰ੍ਹਾਂ ਜਦੋਂ ਕਿਸੇ ਬ੍ਰਹਮ ਗਿਆਨ ਵਿਚ ਗਏ ਹੋਏ ਦੀ ਜਾਂ ਹੋਰ ਉੱਚੀ ਅਵਸਥਾ ਦੇ ਮਾਲਕ ਦੀ ਕੋਈ ਗੱਲ ਸੁਣਦੇ ਆ ਤਾਂ ਸਾਡੇ ਮਨ ਦੇ ਅੰਦਰ ਵੀ ਚਾਉ ਪੈਦਾ ਹੁੰਦਾ। ਜਦੋਂ ਕਿਸੇ ਨੇ ਕਿਹਾ ਕਿ ਫਲਾਨੇ ਨੂੰ ਦਰਸ਼ਨ ਹੋਏ ਨੇ, ਫਲਾਨੇ ਉੱਤੇ ਕਿਰਪਾ ਹੋਈ ਹੈ, ਭਗਤ ਨਾਮਦੇਵ ਜੀ ਨੂੰ 72 ਵਾਰੀ ਅਕਾਲ ਪੁਰਖ ਦੇ ਸਾਕਿਆ ਦਰਸ਼ਨ ਹੋਏ ਨੇ, ਮਨ ਚ ਚਾਉ ਤਾਂ ਆਉਂਦਾ ਹੀ ਆ। ਉਸ ਵਾਹਿਗੁਰੂ ਦੇ ਦਰਸ਼ਨ ਆਪਾਂ ਵੀ ਕਰੀਏ, ਉਹ ਕੈਸਾ ਹੈ, ਸਾਡੇ ਸਤਿਗੁਰ ਕੈਸੇ ਨੇ। ਇੱਕ ਮਨ ਦੀ ਭਾਵਨਾ ਬਣ ਜਾਂਦੀ ਕਿ ਮੈਂ ਦਰਸ਼ਨ ਕਰਨੇ ਨੇ। ਇਹ ਵੀ ਪਿਆਸ ਹੈ, ਸਾਰਿਆਂ ਨੂੰ ਨਹੀਂ ਲੱਗਦੀ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕ ਹੈ ਬਲ ਬਲ ਜਾਸਾ। ਸਾਰਿਆਂ ਨੂੰ ਨਹੀਂ ਲੱਗਦੀ। ਮੇਰਾ ਮਨ ਲੋਚਾ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਇਹ ਕਿਸੇ ਕਿਸੇ ਦਾ ਮਨ ਇਸ ਤਰ੍ਹਾਂ ਹੁੰਦਾ ਹੈ। ਅਸਨ ਪ੍ਰੇਮ ਉਮਾਹੜਾ ਕਿਉਂ ਮਿਲੀ ਹੈ ਹਰ ਜਾਏ, ਹਰੀ ਨੂੰ ਜਾ ਕਰਕੇ ਕਿਵੇਂ ਪ੍ਰਾਪਤ ਕਰੀਏ। ਮੇਰੇ ਮਨ ਦੇ ਵਿਚ ਬੜਾ ਹੀ ਉਮਾੜਾ ਉਤਸ਼ਾਹ ਆਇਆ ਹੈ, ਹੁਲਾਰਾ ਆਇਆ ਹੈ, ਚਾਉ ਆਇਆ ਹੈ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਮੇਰੇ ਮਨ ਵਿਚ, ਮੇਰੇ ਤਨ ਦੇ ਵਿਚ ਦਰਸ਼ਨਾਂ ਦੀ ਬਹੁਤੀ ਪਿਆਸਾ ਲੱਗ ਰਹੀ ਹੈ। ਹੇ ਮੇਰੇ ਮਾਤਾ ਪਿਤਾ ਰੂਪ ਸੰਜਨੋ, ਹੇ ਗੁਰਮੁਖੋ, ਕੋਈ ਲਿਆ ਕੇ ਮੈਨੂੰ ਪਰਮਾਤਮਾ ਨਾਲ ਮਿਲਾ ਸਕਦਾ ਕਿ ਆਹ ਪਰਮਾਤਮਾ ਸਾਹਮਣੇ ਖੜਾ ਹੈ, ਕੋਈ ਲਿਆ ਕੇ ਮਿਲਾ ਸਕਦਾ ਉਹਨੂੰ? ਕਹਿੰਦੇ ਹਾਂ ਭਾਈ, ਕੋਈ ਕਿਉਂ, ਤੈਨੂੰ ਦੱਸ ਦਿੰਦੇ ਮਿਲਾਉਣ ਵਾਲਾ ਕੌਣ ਹੈ, ਤੂੰ ਉਹਦੇ ਨਾਲ ਜਾ ਮਿਲ। ਦੁਨੀਆਂ ਵਿਚ ਤਾਂ ਕੋਈ ਨਹੀਂ ਹੈ ਹਜਾ, ਇਹ ਸੰਸਾਰੀ ਲੋਕ ਨਹੀਂ ਮਿਲਾ ਸਕਦੇ। ਕੌਣ ਮਿਲਾ ਸਕਦਾ ਜੀ? ਸੰਤ ਸਹਾਈ ਪ੍ਰੇਮ ਕੇ। ਕਹਿੰਦੇ ਜਿਹੜੇ ਸੰਤ ਮਹਾਤਮਾ ਹੁੰਦੇ ਨੇ, ਬੀਤ ਰਾਗ ਬ੍ਰਹਮ ਗਿਆਨੀ ਗੁਰਮੁਖ, ਉਹ ਪ੍ਰੇਮ ਵਧਾਉਣ ਵਿਚ ਸਹਾਇਤਾ ਕਰਦੇ ਨੇ, ਉਹ ਪਰਮਾਤਮਾ ਨੂੰ ਮਿਲਾਉਣ ਵਿਚ ਸਹਾਇਤਾ ਕਰਦੇ ਨੇ। ਉਹਨਾਂ ਲਈ ਕੋਈ ਖਾਸ ਔਖਾ ਨਹੀਂ ਹੁੰਦਾ। ਜਿਵੇਂ ਛੇਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਸੀ, ਕਹਿੰਦੇ ਜਿਵੇਂ ਇੱਕ ਆਤਮਕ ਗਿਆਨੀ ਹੈ, ਆਤਮਕ ਗਿਆਨੀ ਦਾ ਜੇ ਚਿੱਤ ਕਰੇ ਵੀ ਮੈਂ ਕੀੜੀ ਨੂੰ ਬ੍ਰਹਮ ਗਿਆਨ ਦੇ ਦਿਆਂ, ਕਹਿੰਦੇ ਉਹ ਕੀੜੀ ਨੂੰ ਵੀ ਬ੍ਰਹਮ ਗਿਆਨ ਦੇ ਸਕਦਾ। ਕਿਉਂਕਿ ਜਦੋਂ ਇੱਕ ਕੋਲ ਬ੍ਰਹਮ ਗਿਆਨ ਆ ਜਾਂਦਾ, ਉਹ ਭਾਵੇਂ ਲੱਖ ਬੰਦੇ ਨੂੰ ਬ੍ਰਹਮ ਗਿਆਨ ਦੇ ਦੇਵੇ, ਇੰਨੀ ਉਹਦੇ ਚ ਪਾਵਰ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਦੋਂ ਰੱਬ ਦੇ ਪਿਆਰਿਆਂ ਕੋਲ, ਆਤਮਕ ਗਿਆਨੀਆਂ ਕੋਲ ਅਸੀਂ ਜਾਂਦੇ ਹਾਂ, ਤਿਨਕੈ ਲਾਗਾਂ ਪਾਏ। ਕਹਿੰਦੇ ਹਾਂ, ਤਿਨਕੈ ਲਾਗਾਂ ਪਾਏ, ਉਹਨਾਂ ਦੇ ਚਰਨਾਂ ਨਾਲ ਜਾ ਕੇ ਲੱਗਣਾ, ਬੇਨਤੀ ਕਰਾਂ ਕਿ ਤੁਸੀਂ ਵਾਹਿਗੁਰੂ ਨੂੰ ਮਿਲੇ ਹੋ, ਤੁਸੀਂ ਉਹਦੇ ਪਿਆਰੇ ਹੋ। ਆ ਮੇਰੇ ਮਨ ਦੀ ਇੱਛਾ ਕਿ ਮੈਂ ਵਾਹਿਗੁਰੂ ਦੇ ਦਰਸ਼ਨ ਕਰਾਂ, ਤਾਂ ਮੈਨੂੰ ਵੀ ਕਿਰਪਾ ਕਰਕੇ ਕੋਈ ਰਾਹ ਦੱਸੋ, ਮੈਨੂੰ ਵੀ ਢੰਗ ਤਰੀਕਾ ਦੱਸੋ। ਉਹ ਫਿਰ ਰੱਬ ਦੇ ਪਿਆਰੇ ਆਪਣੇ ਵੱਲੋਂ ਸਾਰੇ ਢੰਗ ਤਰੀਕੇ ਦੱਸ ਦਿੰਦੇ ਨੇ, ਹੌਲੀ ਹੌਲੀ ਮੈਂ ਆਹ ਕਰਮ ਕੀਤੇ ਨੇ। ਸੋ ਇਸ ਕਰਕੇ ਉਹਨਾਂ ਦੇ ਕੋਲੋਂ ਸੁਣ ਸੁਣ ਕੇ ਸਾਨੂੰ ਉਤਸ਼ਾਹ ਬਣ ਜਾਂਦਾ ਹੈ, ਉਹ ਸਾਡੇ ਪ੍ਰੇਮ ਨੂੰ ਵਧਾਉਂਦੇ ਨੇ। ਉਹ ਕਹਿੰਦੇ ਦੁਨੀਆਂਦਾਰੀ ਵਾਲੇ ਲੋਕ ਜਿਹੜੇ ਨੇ ਸਾਕਤ ਨੇ, ਨਿਸ਼ਰਦਕ ਨੇ, ਆਹ ਸੰਸਾਰੀ ਲੋਕ ਨੇ, ਇਹਨਾਂ ਤੋਂ ਥੋੜਾ ਜਿਹਾ ਪਰੇ ਰਹੀ। ਇਹ ਤਾਂ ਮਨ ਦੀ ਅਵਸਥਾ ਨੂੰ ਥੱਲੇ ਹੀ ਸਿੱਟਣਾ ਚਾਹੁੰਦੇ ਨੇ, ਪਰ ਰੱਬ ਦੇ ਪਿਆਰੇ ਜੋੜਨਾ ਚਾਹੁੰਦੇ ਨੇ। ਇਸ ਕਰਕੇ ਉਹਨਾਂ ਦੀ ਆਪਣੀ ਅਵਸਥਾ ਵੀ ਵਿਰਾਗਮਈ ਹੁੰਦੀ ਹੈ, ਤਿਆਗਮਈ ਹੁੰਦੀ ਹੈ। ਜਤੀ ਹੁੰਦੇ ਨੇ, ਸੰਤੋਖੀ ਹੁੰਦੇ ਨੇ, ਦਿਆਲੂ ਹੁੰਦੇ ਨੇ, ਉਹੋ ਜਿਹੇ ਸ਼ੁਭ ਗੁਣ ਹੌਲੀ ਹੌਲੀ ਸਾਡੇ ਵਿਚ ਵੀ ਭਰ ਦਿੰਦੇ ਨੇ ਉਹ। ਇਸ ਕਰਕੇ ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕੇ ਪਰਮਾਤਮਾ ਨੂੰ ਮਿਲਣ ਦਾ ਚਾਉ ਪੈਦਾ ਹੋ ਜਾਂਦਾ, ਮਨ ਦੇ ਅੰਦਰ ਵਾਧਾ ਪੈਦਾ ਹੋ ਜਾਂਦਾ ਪ੍ਰੇਮ ਵਿਚ। ਵਿਣ ਪ੍ਰਭ ਕਿਉਂ ਸੁਖ ਪਾਈ ਹੈ, ਦੂਜੇ ਨਾਹੀਂ ਜਾਏ। ਜਾਏ ਹੁੰਦੀ ਜਗ੍ਹਾ, ਦੂਜੀ ਕੋਈ ਹੋਰ ਜਗ੍ਹਾ ਹੀ ਨਹੀਂ ਹੈ। ਵਾਹਿਗੁਰੂ ਤੋਂ ਬਿਨਾਂ ਆਤਮਕ ਆਨੰਦ ਕਿਵੇਂ ਪ੍ਰਾਪਤ ਕਰ ਸਕਦੇ? ਕਿਉਂਕਿ ਆਤਮਕ ਆਨੰਦ ਤਾਂ ਕੇਵਲ ਵਾਹਿਗੁਰੂ ਹੀ ਦੇ ਸਕਦੇ ਨੇ ਸਾਨੂੰ। ਜਿੰਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਗਾਏ। ਜਿਨ੍ਹਾਂ ਨੇ ਵਾਹਿਗੁਰੂ ਦੇ ਪ੍ਰੇਮ ਰਸ ਨੂੰ ਚੱਖਿਆ ਹੈ, ਧਾਰਨ ਕੀਤਾ ਹੈ, ਜਿਨ੍ਹਾਂ ਨੂੰ ਪ੍ਰੇਮ ਰਸ ਆਇਆ ਹੈ, ਸੇ ਤ੍ਰਿਪਤ ਰਹੇ ਆਗਾਏ। ਦੋ ਅੱਖਰ ਨੇ, ਤ੍ਰਿਪਤੀ ਵੀ ਹੋਣਾ ਤੇ ਅਗਾਉਣਾ ਰੱਜਣਾ ਵੀ। ਚੰਗੀ ਤਰ੍ਹਾਂ ਰੱਜ ਗਏ ਨੇ। ਸੋ ਇੱਕ ਹੁੰਦਾ ਕਿ ਖਾ ਖਾ ਕੇ ਆਪਾਂ ਸਵਾਦਲੀ ਚੀਜ਼ ਇਹ ਕਹਿੰਦੇ ਆ ਕਿ ਵੀ ਹੋਰ ਲੈਣਾ, ਕਹਿੰਦੇ ਜੀ ਤਾਂ ਕਰਦਾ ਪਰ ਪੇਟ ਭਰ ਗਿਆ, ਮਤਲਬ ਕਿ ਰੱਜਿਆ ਨੀ। ਫਿਰ ਕਈ ਫਿਰ ਲਿਫਾਫੇ ਚ ਪਾ ਦੀ, ਹੁਣ ਤੈਨੂੰ ਨਾਲ ਫਿਰ ਘਰ ਜਾ ਕੇ ਖਾਣੀ ਰੱਜ ਕੇ, ਕਹਿੰਦੇ ਰੱਜਣਾ ਤਾਂ ਮੈਂ ਤਾਂ ਵੀ ਨੀ। ਇਸ ਕਰਕੇ ਕਈ ਕਹਿੰਦੇ ਨੇ ਸੱਚਮੁੱਚੀ ਮੈਂ ਰੱਜ ਗਿਆ, ਮੇਰੀ ਕੋਈ ਇੱਛਾ ਹੀ ਨਹੀਂ ਹੈ। ਮਹਾਰਾਜ ਕਹਿੰਦੇ ਨੇ ਦੁਨਿਆਵੀ ਪਦਾਰਥ ਤੁਹਾਨੂੰ ਪੇਟ ਤਾਂ ਜ਼ਰੂਰ ਭਰ ਸਕਦੇ ਨੇ ਪਰ ਰਜਾ ਨਹੀਂ ਸਕਦੇ। ਪਦਾਰਥ ਜਿੰਨੇ ਮਰਜ਼ੀ ਲੈ ਲਓ ਤੁਹਾਨੂੰ ਰਜਾ ਨਹੀਂ ਸਕਦੇ। ਇੱਕ ਤਸੱਲੀ ਹੈ ਕਿ ਹਾਂ ਮੇਰੇ ਕੋਲ ਪਦਾਰਥ ਨੇ, ਪਰ ਨਾਮ ਦੇ ਵਿੱਚ ਇਹ ਸ਼ਕਤੀ ਹੈ ਕਿ ਨਾਮ ਰਜਾ ਦਿੰਦਾ ਹੈ, ਸਾਰੀਆਂ ਭੁੱਖਾਂ ਹੀ ਲਾ ਦਿੰਦਾ ਹੈ, ਕਿਸੇ ਚੀਜ਼ ਦੀ ਤਮੰਨਾ ਹੀ ਨਹੀਂ ਬਾਕੀ ਰਹਿੰਦੀ। ਹਰ ਚੀਜ਼ ਨਾਲੋਂ ਹੀ ਜੀਵ ਪਰੇ ਹੋ ਜਾਂਦਾ ਹੈ, ਕਿਉਂਕਿ ਉਹਨੂੰ ਰੱਜਣ ਵਾਲੀ ਅਸਲੀ ਚੀਜ਼ ਮਿਲ ਗਈ ਨਾਮ। ਜਦ ਤੱਕ ਨਾਮ ਨਹੀਂ ਹੈ ਉਦੋਂ ਤੱਕ ਰੱਜ ਨਹੀਂ ਹੈ। ਜਿੰਨਾ ਮਰਜ਼ੀ ਦੌੜ ਲਓ, ਮਹਾਰਾਜ ਕਹਿੰਦੇ ਨੇ ਇਹ ਸੰਸਾਰ ਦੇ ਜੀਵ ਰੱਜਣ ਵਾਸਤੇ ਹੀ ਦੌੜੇ ਹੋਏ ਨੇ ਕਿ ਮੈਂ ਰੱਜ ਜਾਵਾਂ ਨਹੀਂ, ਰਜਾ ਤਾਂ ਸਤਿਗੁਰੂ ਸਕਦੇ ਨੇ। ਇਸ ਕਰਕੇ ਸਤਿਗੁਰੂ ਅੱਗੇ ਬੇਨਤੀ ਕਰੀਏ, ਮਹਾਰਾਜ ਫਿਰ ਆਪਾਂ ਨੂੰ ਸੁਝਾਉ ਦੇਣਗੇ ਕਿ ਬਿਨਾਂ ਸੰਤੋਖ ਨਹੀਂ ਕਉ ਰੱਜ ਹੈ। ਸੁਪਨ ਮਨੋਰਥ ਬਿਰਥੇ ਸਭ ਕਾਜ ਹੈ, ਨਾਮ ਰੰਗ ਸਰਬ ਸੁਖ ਹੋਏ, ਬਟ ਭਾਗੀ ਕਿਸੇ ਪ੍ਰਾਪਤ ਹੋਏ। ਮਹਾਰਾਜ ਕਹਿੰਦੇ ਨੇ ਇਹ ਜਿਹੜਾ ਜੀਵ ਹੈ ਸੰਸਾਰ ਦਾ, ਇਹ ਪਦਾਰਥਾਂ ਵਿਚ ਜਾਂ ਵਿਕਾਰਾਂ ਵਿਚ ਜਾਂ ਹੋਰ ਪਦਾਰਥਾਂ ਵਿਚ ਇਧਰ ਉਧਰ ਭਟਕ ਕੇ ਰੱਜਣਾ ਚਾਹੁੰਦਾ, ਪਰ ਨਾਮ ਬਿਨਾਂ ਰੱਜ ਨਹੀਂ ਸਕਦਾ। ਆਪ ਤਿਆਗ ਬੇਨਤੀ ਕਰਹਿ ਲਿਹੋ ਪ੍ਰਭੂ ਲੜ ਲਾਏ। ਆਪਾਂ ਭਾਵ ਛੱਡ ਕੇ ਬੇਨਤੀ ਕਰੋ। ਪਹਿਲਾਂ ਬੇਨਤੀ ਕਰਨ ਦਾ ਤਰੀਕਾ ਸਿੱਖ ਲਓ। ਮਹਾਰਾਜ ਕਹਿੰਦੇ ਨੇ ਸਿੱਧੇ ਜਾ ਕੇ, ਇਉਂ ਤਾਂ ਸਾਰੇ ਕਹਿੰਦੇ ਨੇ ਮੈਂ ਕਰ ਲਵਾਂਗਾ ਸਾਰਾ ਕੁਛ, ਨਹੀਂ, ਸਿੱਖੇ ਬਿਨਾਂ ਕੁਛ ਵੀ ਨਹੀਂ ਆਉਂਦਾ। ਇਸੇ ਕਰਕੇ ਤਾਂ ਆਪਾਂ ਕੰਮ ਖਰਾਬ ਕਰ ਲੈਣੇ ਜਿਹੜੇ ਹੁਣ ਸਾਰੇ ਹੀ ਆਉਂ, ਤਾਂ ਹਰੇਕ ਹੀ ਕਹਿੰਦਾ ਮੈਂ ਗੁਰਸਿੱਖ ਹਾਂ, ਮੈਂ ਗੁਰਸਿੱਖ, ਮੈਨੂੰ ਕਿਹੜਾ ਘੱਟ ਪਤਾ। ਆਪਾਂ ਸਾਰੇ ਹੀ ਉਰੇ ਸਿੱਖ ਬੈਠੇ ਔਰ ਸਾਰੇ ਹੀ ਇਹ ਕਹਾਂਗੇ ਮੈਨੂੰ ਸਭ ਤੋਂ ਜ਼ਿਆਦਾ ਪਤਾ, ਮੈਨੂੰ ਪਤਾ ਹੈ। ਮੈਂ ਕਹਿੰਦਾ ਨਹੀਂ ਪਤਾ ਹੈ। ਜਿੰਨਾ ਆਪਾਂ ਆਪਣੇ ਆਪ ਨੂੰ ਸਮਝਦੇ ਹਾਂ ਨਾ ਸਿੱਖ, ਆਪਾਂ ਹੈ ਨਹੀਂ ਗੇ ਉਨੇ ਸਿੱਖ। ਆਪਾਂ ਨੂੰ ਉਹ ਚੀਜ਼ ਦਾ ਪਤਾ ਹੀ ਨਹੀਂ ਇਹ ਕਰਨਾ ਕੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਔਰ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਤੁਸੀਂ ਬੇਨਤੀਆਂ ਦਾ ਕਰਨ ਖੜ ਜਾਂਦੇ ਹੋ ਸਾਡੇ ਅੱਗੇ ਤੇ ਆਪਾਂ ਭਾਵ ਤਾਂ ਤੁਸੀਂ ਤਿਆਗਦੇ ਨਹੀਂ ਹੋ। ਜਾਤੀ ਦਾ ਹੰਕਾਰ, ਪੈਸੇ ਦਾ ਹੰਕਾਰ, ਵਿਦਿਆ ਦਾ ਹੰਕਾਰ, ਸਰੀਰ ਦਾ ਹੰਕਾਰ, ਆਪਣੇ ਰੰਗ ਦਾ ਹੰਕਾਰ, ਪਤਾ ਨੀ ਕਿੰਨੇ ਕੁ ਹੰਕਾਰ ਨਾਲ ਚੁੱਕ ਕੇ ਲਿਆ ਕੇ ਤੁਸੀਂ ਬੇਨਤੀ ਕਰ ਰਹੇ ਹੋ, ਪ੍ਰਮਾਣ ਨਹੀਂ ਹੁੰਦੀ। ਜੁੱਤੀ ਤਾਂ ਬਾਹਰ ਲਾਇਆ ਹੁੰਦੀ ਆਪਣੀ ਜੋੜੇ ਖਾਨੇ ਚ, ਜਰਾਬਾਂ ਵੀ ਲਾਇਆ ਹੁੰਦੀਆਂ, ਪੈਰ ਵੀ ਧੋ ਲਏ। ਪਰ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਆ ਜਿਹੜੇ ਨਾਲ ਲੈ ਕੇ ਬੈਠੇ ਹੋ, ਜਦੋਂ ਗੁਰੂ ਨਾਨਕ ਦੇਵ ਜੀ ਹਰਿਦੁਆਰ ਗਏ, ਪੰਡਤਾਂ ਨੇ ਲਕੀਰਾਂ ਖਿੱਚ ਦਿੱਤੀਆਂ, ਧਾਗੇ ਲਾ ਤੇ, ਕਹਿੰਦੇ ਮਰਦਾਨੇ ਭਾਈ ਨੂੰ ਨਹੀਂ ਅੰਦਰ ਵਾੜਨਾ ਚੌਂਕੇ ਚ, ਚੌਂਕਾ ਪਿੱਟਿਆ ਜਾਏਗਾ, ਮਰਾਸੀ ਤੁਸੀਂ ਆ ਜਾਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹਾ ਲਏ? ਕਹਿੰਦੇ ਹਾਂ ਮਹਾਰਾਜ, ਨਹਾ ਧੋ ਕੇ ਨਵੇਂ ਬਸਤਰ ਪਾ ਕੇ ਹੈ, ਚਾਰੇ ਪਾਸੇ ਜਲ ਛਿੜਕ ਕੇ ਪੂਰੀ ਸੁਚਮ ਨਾਲ ਚੌਂਕਾ ਤਿਆਰ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਾਰੀ ਕੱਢੀ ਕਿਆ ਥੀ ਹੈ, ਜਾਂ ਚਾਰੇ ਬੈਠੀਆਂ ਨਾਲ, ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ, ਉਹ ਤਾਂ ਸਾਰਾ ਕੁਛ ਨਾਲ ਹੀ ਲੈ ਵੜੇ ਅੰਦਰ ਹੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਦ ਤੱਕ ਤੁਹਾਡੇ ਅੰਦਰ ਹੰਕਾਰ ਹੈ ਉਦੋਂ ਤੱਕ ਬੇਨਤੀ ਕਰਨ ਦਾ ਕੋਈ ਫਾਇਦਾ ਨਹੀਂ। ਪਹਿਲਾਂ ਹੰਕਾਰ ਦਾ ਤਿਆਗ ਕਰੋ, ਆਪਾ ਭਾਵ ਤਿਆਗ ਕੇ ਬੇਨਤੀ ਕਰੋ। ਆਪ ਤਿਆਗ ਬੇਨਤੀ ਕਰੇ ਲਿਹੋ ਪ੍ਰਭੂ ਲੜ ਲਾਏ। ਬਹੁਤ ਨੀਵੇਂ ਹੋ